टकी दा त्याग, टकी दा त्याग। मैं तपोवन तो भज के संत तेजा सिंह जी जो मेरे बजुर्गां वर्गे सन महान विद्वान ते संत अतर सिंह जी महाराज मस्तुआणा दे परम सेवक सन ते हुकम अनुसार कुछ समय लई तपियाणा साहिब कनोआ जिला रावलपिंडी चला गया सा। इत्थों दे सेवक श्री कल्याण सिंह जी ने संत तेजा सिंह जी नूं बेनती कीती कि ओ अंगहीन हन ते सेवा निभाउणो असमर्थ हन, दूसरे ओ उगराई भी नहीं कर सकदे, सो असीं संत तेजा सिंह जी महाराज नाल तपियाणे साहिब गए। कुछ चिर लोकां ने उद्दम ना कीता, आखर मैं मरण वरत रख के ओ सेवा आरंभ कराउण विच सफल हो गया। उत्थे कई साल सेवा दी संभाल अंदर ही लंघ गए। असी जदों वापस होए तद मैं फिर टक्की साहिब जाके तपोवन वाली फौज अंदर ही प्रवेश करना चाहुंदा सां, पर मेरी किस्मत नूं ओह पुराना डेरा संत जी महाराज छड के चले आए सन। असल विच ओह धरती अजे मालकां दे ही नाम सी अते महाराज ने किसे पास अपील नहीं करनी, किसे पासों कुछ मंगना नहीं, इसे गल पर तुले रहे। छोटे महाराज ने उपराला भी कीता कि ओह धरती गुरु दे लंगर दे नां लग जावे, पर ओ सफल ना हो सके। फिर इसे ही कारण ओ डेरा छुट गया। संत जी महाराज उत्थों उठ के हरिद्वार विरक्त कुटिया जाना चाहुंदे सन। एह गल कटारी वासियां ने भी सुन लई। ओ भज के आए ते डेरे दे नाल लगदी 27 विघे जमीन एक सज्जन ने पेश कीती, जो ना चाहुण ते भी संगत दी आग्या ते फिर प्यार तक के संत महाराज ने छोटे संत किशन सिंह जी महाराज ने इथे ही टिक जान दा वायदा दिता। एही ओ स्थान करमसर बनया है जिथे आज जंगल ने मंगल दा रूप धारण कर लिया है। एक गल मशहूर है कि धरती सती हुई है, ओ उडीकदी रहिंदी है कि कदों कोई कर्मशाली मनुख आके उस जगह दे ते उस दी गोदी नूं हरा भरा करके उस नूं धन ते कर्मवान बनाउंदे हन। सो इस धरती ते पाग जो साहिब बाबा अतर सिंह जी महाराज ने एक वारी सारी ही रात एक नचाना दे जलसे नूं हरी कीर्तन करके सुनाया सी, फिर इस नगर ने उसे ही दिन तो सदा लही जलसे बंद करके इत्थे हरी कीर्तन ही जारी कराउण दा वादा ते प्रण कीता सी। उसे नगर दियां जूहां दे नेड़े कई साल तो हरी कीर्तन दा प्रवाह चलदा है ते हुण इह दरिया वगदा वगदा इसे ही नगर दियां जूहां विच आ वड़िया सी। फिर ओह वरदान भी तां सच होणा सी, इह नगर तां हरी कीर्तन दा प्रवाह हर समय सुनेगा। इत्थे मेले लग्या करनगे। त्रिकालदर्शी बाबा अतर सिंह जी ने एह गल कई साल पहला ही इसे नगर विच कही सी, जिथे के आज हर महीने लोग हजारा ही नहीं सगों लखा ही हरी कीर्तन सुनदे हन ते कई किस्मत वाले सिमरन दियां दाता प्राप्त करके सतसंग करके सत शब्द सत मार्ग देवी धारणी बनदे हन। सुरत शब्द सत संगत एक अटुट लड़ियां हन जो किसे भी तरह टुटदियां ही नहीं सगों दिनों दिन वधदियां पीढ़ियां हुंदियां जांदियां हन। असी जिक्र कर रहे सां कि संत जी महाराज ने टक्की छड के हुण कटारी दे पास नहर किनारे इस धरती नूं पाग लगाए। उस समय तो संत जी महाराज दी चाली कुछ बदल जी गई। भावें सुबह दा उठना ते सिमरन अभ्यास दी परंपरा अजे भी जारी सी, पर हुण नगरां दी बेनती मन के आप कदे कदे किधरे नगरां विच भी जांदे सन। नगरां विच हरी कीर्तन दा प्रवाह चल पिया। हर कोई इह आशा करदा सी कि किसे तरह संत जी महाराज उन्हां दे नगर जरूर आउण। जित्था हर समय तैयार रहिंदा सी, सवेरे अमृत वेले उठ के हर रोज 2 बजे दा इशनान ते सारी संगत वल्लों ध्यान स्थित होना इह कदे भी हटिया नहीं सी। लोकां पर हरी कीर्तन ते इस प्रचार दा की असर सी? इस गल दा अंदाजा इस गल तो हो सकदा है कि संत जी महाराज दा दीवान दुगरी नगर विच सी। ए बाबा नाहर सिंह जी जो के संत जी महाराज दे मुखी सेवकां विचों सन दी पहर दा नगर सी। संगतां विच दीवान लई इतनी लगन सी कि सैकड़े सिंह दीवान आरंभ होण तो पहला ही दीवान स्थान पर पुज गए सन। इस दीवान दा एक विलक्षण अंग भी सी। इस नगर दे चूही पासी ते इस नगर दे मजहबी खासकर ईसाइयां दे असर हेठ सन। पिछले कई सालां अंदर शायद इस नगर विच पहला ही सिंघां दा दीवान सी ਸੋ ਪਾਦਰੀ ਸਾਹਿਬ ਨੂੰ ਕੁਦਰਤੀ ਘਬਰਾਹਟ ਹੋਣੀ ਹੀ ਸੀ। ਉਹ ਸ਼ਹਿਰ ਲੁਧਿਆਣੇ ਤੋਂ ਜਾ ਕੇ ਆਪਣੇ ਮੁੱਖ ਪਾਦਰੀ ਨੂੰ ਵੀ ਲੈ ਆਇਆ ਤੇ ਇਹ ਵਿਚਾਰ ਕਰਨ ਲੱਗੇ ਕਿ ਕਿਸੇ ਤਰ੍ਹਾਂ ਈਸਾਈ ਮਤ ਵਿਰੁੱਧ ਕੋਈ ਵੀ ਵਕਤਾ ਇੱਥੇ ਕੋਈ ਗੱਲ ਨਾ ਕਰੇ। ਸੰਤ ਜੀ ਮਹਾਰਾਜ ਅਜੇ ਪੁੱਜੇ ਨਹੀਂ ਸਨ। ਮੈਂ ਵੀ ਇਸ ਜਥੇ ਨਾਲ ਜਿਨ੍ਹਾਂ ਦੀਵਾਨ ਆਰੰਭ ਕਰਨਾ ਸੀ ਉੱਥੇ ਹੀ ਸਾਂ। ਮੈਂ ਵੀ ਇਹ ਗੱਲਬਾਤ ਸੁਣੀ। ਅੰਗਰੇਜ਼ਾਂ ਦਾ ਰਾਜ ਹੋਣ ਕਾਰਨ ਸਿੰਘ ਵਿਚਾਰੇ ਕੁਝ ਡਰਦੇ ਵੀ ਸਨ ਕਿ ਮਤੇ ਇਹ ਪਾਦਰੀ ਕੋਈ ਝੂਠੀ ਸੱਚੀ ਲਗਾ ਕੇ ਡਿਪਟੀ ਕਮਿਸ਼ਨਰ ਪਾਸੋਂ ਨਗਰ ਵਿਰੁੱਧ ਕੋਈ ਬੁਰੀ ਕਾਰਵਾਈ ਹੀ ਕਰਵਾ ਦੇਵੇ। ਮੈਂ ਇਹ ਗੱਲ ਸੁਣੀ ਤਦ ਉਹਨਾਂ ਨੂੰ ਇਹ ਭਰੋਸਾ ਦਵਾਇਆ ਕਿ ਤੁਸੀਂ ਚਿੰਤਾ ਨਾ ਕਰੋ, ਜੋ ਕੋਈ ਪਾਦਰੀ ਵੀ ਬੋਲਣਾ ਚਾਹੇ ਤਦ ਅਸੀਂ ਉਸ ਨੂੰ ਸੁਣ ਲਵਾਂਗੇ। ਸਾਡਾ ਉਸ ਨਾਲ ਕੁਝ ਨਹੀਂ ਵਿਗੜਦਾ, ਸਗੋਂ ਸਾਨੂੰ ਖੁੱਲ ਕੇ ਗੱਲ ਕਰਨ ਦਾ ਸਮਾਂ ਮਿਲਦਾ ਹੈ। ਹੋਇਆ ਕਿ ਉਹ ਪਾਦਰੀ ਸਾਹਿਬ ਆਏ, ਉਹਨਾਂ ਇਹ ਗੱਲਾਂ ਕਹੀਆਂ। ਖੁਦਾਵੰਦ ਯਸੂ ਇਸ ਧਰਤੀ ਪਰ ਮਨੁੱਖ ਦੇ ਨਜਾਤ ਦਿੰਦੇ ਹਨ। ਉਹ ਸਾਡੇ ਹਿੱਤ ਆਪਣਾ ਖੂਨ ਦੇ ਗਏ ਹਨ। ਇਸ ਲਈ ਸ਼ਾਂਤ ਵਾਯੂਮੰਡਲ ਅੰਦਰ ਹੀ ਰਹਿ ਕੇ ਅਸੀਂ ਸਹੀ ਧਰਮ ਤੇ ਤਾਰਨੀ ਹੋ ਸਕਦੇ ਹਾਂ। ਅਸੀਂ ਗੁਰੂ ਨਾਨਕ ਨੂੰ ਈਸਾਈ ਮਤ ਦੇ ਵੱਡੇ ਪ੍ਰਚਾਰਕ ਤੇ ਮੋਢੀ ਮੰਨਦੇ ਹਾਂ। ਪਾਦਰੀ ਸਾਹਿਬ ਦੇ ਬਾਅਦ ਸੰਤ ਜੀ ਮਹਾਰਾਜ ਨੇ ਮੈਨੂੰ ਕੁਝ ਕਹਿਣ ਲਈ ਆਗਿਆ ਕੀਤੀ, ਸੋ ਮੈਂ ਇਸ ਤਰ੍ਹਾਂ ਆਰੰਭ ਕੀਤਾ। ਗੁਰੂ ਨਾਨਕ ਮਨੁੱਖ ਅੰਦਰ ਨਵਾਂ ਆਦਰਸ਼ ਦੇਣ ਹੇਤ ਹੀ ਸੰਸਾਰ ਵਿੱਚ ਆਏ ਸਨ। ਉਹਨਾਂ ਮਨੁੱਖਤਾ ਤੋਂ ਬੋਝ ਉਤਾਰਨ ਦਾ ਯਤਨ ਕੀਤਾ ਕਿ ਕੋਈ ਸੱਤਵੇਂ ਆਕਾਸ਼ ਪਰ ਖੜਾ ਰੱਬ ਕਿਸੇ ਵਿਅਕਤੀ ਦੇ ਫੁਰਮਾਨ ਜਾਂ ਫਿਰ ਫਰਮਾਇਸ਼ ਨੂੰ ਮੰਨਦਾ ਹੈ। ਸਿੱਖੀ ਤਾਂ ਇਸ ਧਰਤੀ ਨੂੰ ਕਰਮ ਭੂਮੀ ਬਣਾਉਣਾ ਚਾਹੁੰਦੀ ਹੈ। ਉਹਨਾਂ ਦੇ ਮਤ ਅਨੁਸਾਰ ਰੱਬ ਦਾ ਅਵਤਾਰ ਜਾਂ ਫਿਰ ਪੈਗੰਬਰ ਤਾਂ ਇੱਕ ਮਾਤਰ ਸਾਧਨ ਹੀ ਸਨ। ਅਸਲ ਕਰਮ ਕਰਤਾ ਮਨੁੱਖ ਆਪ ਹੀ ਹੈ। ਇਸ ਗੱਲ ਦੇ ਝੂਠੇ ਪ੍ਰਚਾਰ ਹਿੱਤ ਸੱਚੇ ਪਾਤਸ਼ਾਹ ਮੱਕੇ ਮਦੀਨੇ ਯਰੂਸ਼ਲਮ ਗਏ, ਹਿੰਦੂ ਤੀਰਥਾਂ ਦਾ ਮੁਕੰਮਲ ਭਰਮਣ ਕੀਤਾ ਅਤੇ ਦੁਨੀਆ ਅੰਦਰ ਮਨੁੱਖ ਮਾਤਰ ਨੂੰ ਇਹ ਪਵਿੱਤਰ ਸੰਦੇਸ਼ ਦਿੱਤਾ ਕਿ ਮਨੁੱਖ ਜੋ ਕਿ ਕੀਮਤਾਂ ਅੰਦਰ ਸਰਬ ਸ਼੍ਰੋਮਣੀ ਹੈ, ਉਹ ਆਪਣੇ ਹੀ ਕਰਮਾਂ ਕਰਕੇ ਇਸ ਧਰਤੀ ਤੇ ਫਿਰ ਅਗਲੇ ਲੋਕ ਅੰਦਰ ਸਤਿਕਾਰ ਨਾਲ ਜਾਵੇਗਾ। ਜਿਸ ਦੀ ਆਪਣੀ ਕਰਨੀ ਹੀ ਕਮਜ਼ੋਰ ਹੈ, ਉਹ ਕਦੇ ਵੀ ਮਹਾਨਤਾ ਤੇ ਉੱਚਤਾ ਨੂੰ ਪ੍ਰਾਪਤ ਨਹੀਂ ਕਰ ਸਕਦਾ। ਗੁਰੂ ਨਾਨਕ ਦਾ ਪ੍ਰਭੂ ਜਾਂ ਫਿਰ ਖੁਦਾ ਸੱਤਵੇਂ ਅਰਸ਼ ਪਰ ਨਹੀਂ, ਸਗੋਂ ਇਸ ਧਰਤੀ ਦੇ ਕੁਦਰਤ ਅੰਦਰੋਂ ਹੀ ਪ੍ਰਗਟ ਹੈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾ। ਜਾਤ ਮਹ ਜੋਤ, ਜੋਤ ਮਹ ਜਾਤਾ, ਅਕਲ ਕਲਾ ਪਰ ਪੂਰ ਰਿਹਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੁ ਨਾਨਕ ਕਰਤੀ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਸੋ ਸਿੱਖੀ ਮਨੁੱਖਤਾ ਨੂੰ ਕਰਨੀ ਦੀ ਪ੍ਰਧਾਨਤਾ ਤੇ ਲੋਕ ਸੇਵਾ, ਮਨੁੱਖਤਾ ਦੀ ਉੱਚਤਾ, ਇਸ ਸੰਸਾਰ ਵਿਚ ਭਲਾਈ ਤੇ ਸੇਵਾ ਕਰਕੇ ਲੋਕ ਤੇ ਅੰਤਰ ਆਤਮੇ ਸਵੈ ਸਰੂਪ ਵਿਚ ਲਿਵਲੀਨ ਹੋ ਕੇ ਲੋਕ ਪਰਲੋਕ ਦੋਵਾਂ ਦੇ ਸੁਧਾਰ ਦਾ ਰਸਤਾ ਦਿੰਦੀ ਹੈ। ਸਿੱਖੀ ਕਿਸੇ ਵੀ ਕਰਾਮਾਤ ਜਾਂ ਫਿਰ ਮੁਅੱਜੇ ਦੀ ਮੁਥਾਜ ਨਹੀਂ। ਸਿੱਖੀ ਤਾਂ ਸ਼ਬਦ ਆਧਾਰਿਤ ਅਤੇ ਸ਼ਬਦ ਰਾਹੀਂ ਨਿਰਗੁਣ ਪਾਰ ਬ੍ਰਹਮ ਇੱਕ ਮਾਤਰ ਅੱਲਾਹ ਦੀ ਉਪਾਸਕ ਹੈ। ਸੋ ਸਿੱਖੀ ਕਿਸੇ ਵੀ ਧਰਮ ਦੀ ਵਿਰੋਧਤਾ ਨਹੀਂ ਕਰਦੀ, ਸਗੋਂ ਹਰ ਧਰਮ ਨੂੰ ਮੌਲਣ ਹਿੱਤ ਲੋਕ ਸੇਵਾ ਤੇ ਕਰਨੀ ਨੂੰ ਪ੍ਰਧਾਨਤਾ ਦਿੰਦੀ ਹੈ। ਸੋ ਜੇਕਰ ਇਹ ਤਸਲੀਮ ਕਰ ਲਿਆ ਜਾਵੇ ਤਦ ਸੱਚ ਦੀ ਪ੍ਰਾਪਤੀ, ਸੱਚ ਦੀ ਪੂਜਾ ਤੇ ਸੱਚ ਅੰਦਰ ਵਾਸ ਹੀ ਆਦ ਸੱਚ, ਜੁਗਾਦ ਸੱਚ ਅੰਦਰ ਇੱਕ ਮਾਤਰ ਅਭੇਦਤਾ ਦਾ ਸਾਧਨ ਹੈ। ਮੇਰੇ ਵਿਚਾਰ ਕੋਈ ਪੌਣਾ ਘੰਟੇ ਸੁਣ ਕੇ ਪਾਦਰੀ ਸਾਹਿਬ ਉੱਠੇ ਤੇ ਬਾਹਰ ਨੂੰ ਚਲੇ ਗਏ। ਫਿਰ ਉਹਨਾਂ ਬਾਹਰ ਖੜੋ ਕੇ ਸੰਤ ਜੀ ਮਹਾਰਾਜ ਦੇ ਮਿੱਠੇ ਰਸ ਭਰੇ ਤੇ ਅੰਮ੍ਰਿਤ ਬਚਨ ਸਰਵਣ ਕੀਤੇ। ਪਿੱਛੋਂ ਮਜ਼ਬੀ ਵੀਰ ਜੋ ਉਹਨਾਂ ਦੇ ਅਸਰ ਹੇਠਾਂ ਸਨ ਨੂੰ ਇਹ ਕਹਿ ਕੇ ਚਲੇ ਗਏ, ਸਾਡਾ ਮੁਕਾਬਲਾ ਤਾਂ ਕੱਟਰ ਸਿੱਖਾਂ ਜਾਂ ਫਿਰ ਕੱਟਰ ਪੰਥੀ ਹਿੰਦੂਆਂ ਨਾਲ ਹੈ। ਇਹ ਜੋ ਮਨੁੱਖਤਾ ਦੀ ਰਾਸ ਹਨ ਤੇ ਮਨੁੱਖਤਾ ਨੂੰ ਏਕਮਤਾ ਦੇ ਸੰਦੇਸ਼ ਦੇਣ ਹਾਰ ਸੰਤ ਹਨ, ਅਸੀਂ ਇਹਨਾਂ ਦਾ ਰਾਹ ਨਹੀਂ ਰੋਕ ਸਕਦੇ, ਨਾ ਹੀ ਅਸੀਂ ਲੋਕ ਰੁਚੀਆਂ ਨੂੰ ਇਹਨਾਂ ਵੱਲੋਂ ਮੋੜਨ ਲਈ ਸਮਰੱਥ ਹਾਂ। ਇਸੇ ਹੀ ਤਰ੍ਹਾਂ ਦੇ ਹੋਰ ਕਈ ਕੋਤਕ ਤੱਕਣ ਵਿਚ ਆਉਂਦੇ ਸਨ। ਰਾਏਪੁਰ ਇੱਕ ਮਹਾਤਮਾ ਰਹਿੰਦੇ ਸਨ। ਇਹ ਸੰਨਿਆਸੀ ਪਰੀ ਸਨ। ਲੋਕਾਂ ਅੰਦਰ ਇਹਨਾਂ ਦੀ ਬੜੀ ਹੀ ਪਰਚੋ ਸੀ, ਪਰ ਸੰਤ ਜੀ ਮਹਾਰਾਜ ਨਾਲ ਵਾਰਤਾਲਾਪ ਪਿੱਛੋਂ ਉਹ ਬਜ਼ੁਰਗ ਮਹਾਤਮਾ ਇਤਨੇ ਮੁਤਾਸਰ ਹੋਏ ਕਿ ਆਪਣੇ ਸੇਵਕਾਂ ਨੂੰ ਕਹਿਣ ਲੱਗੇ, ਭਾਈ ਅਸੀਂ ਚਾਰ ਅੱਖਰਾਂ ਦੇ ਪੜ੍ਹਨ ਨੂੰ ਬ੍ਰਹਮ ਵਿਦਿਆ ਦਾ ਨਾਮ ਦਿੰਦੇ ਹਾਂ, ਪਰ ਅਸਲ ਬ੍ਰਹਮ ਵਿਦਿਆ ਉਹ ਹੈ ਜੋ ਕੋਈ ਅਭਿਆਸ ਦੇ ਸ਼ਬਦ ਸੁਰਤ ਦੀਆਂ ਮਹਾਨ ਮੰਜ਼ਿਲਾਂ ਤੈਅ ਕਰਕੇ ਆਪਣੇ ਆਤਮ ਬ੍ਰਹਮ ਨਿਜ ਸਰੂਪ ਨੂੰ ਸਾਹਮਣੇ ਹੱਥ ਪਰ ਧਰੇ ਆਵਲੇ ਵਾਂਗ ਪ੍ਰਤੱਖ ਤੱਕਦਾ ਹੈ। ਅਖਰੀ ਗਿਆਨ ਦਾ ਕਰਤਾ ਸਦਾ ਹੀ ਪ੍ਰੀਖਿਆ ਸਮੇਂ ਭਾਂਜ ਖਾ ਜਾਵੇਗਾ, ਪਰ ਪ੍ਰਤੱਖ ਤੇ ਜੋਤ ਸਰੂਪ ਵਿੱਚ ਜੁੜੇ ਹੋਏ ਮਹਾਂਪੁਰਖ ਜੋ ਸਤ ਸ਼ਬਦ ਦੀ ਉਪਾਸਨਾ ਕਰਦੇ ਹੋਏ ਉਸੇ ਹੀ ਰੂਪ ਵਿੱਚ ਅਭੇਦ ਹੋ ਗਏ ਹਨ, ਉਹ ਹਰ ਪ੍ਰੀਖਿਆ ਸਮੇਂ ਸਰਲਤਾ ਸਹਿਜ ਅਗਾਹਾਂ ਲੰਘ ਜਾਂਦੇ ਹਨ। ਅਸਲ ਵਿੱਚ ਕੋਈ ਵੀ ਗਿਆਨ ਜੋ ਕੇਵਲ ਅੱਖਰਾਂ ਪਰ ਹੀ ਨਿਰਭਰ ਹੈ ਉਹ ਸਫਲਤਾ ਨੂੰ ਪ੍ਰਾਪਤ ਕਰ ਹੀ ਨਹੀਂ ਸਕਦਾ, ਕਿਉਂਕਿ ਪਰਪੱਕਤਾ ਜਿਹੜਾ ਗਿਆਨ ਦੀਆਂ ਮੁੱਢਲੀਆਂ ਗੱਲਾਂ ਹਨ ਜੋ ਕਿ ਕਰਨੇ ਦੇ ਥੋਥੇ ਮਨੁੱਖ ਇਸੇ ਹੀ ਸਥਾਨ ਪਰ ਆ ਕੇ ਹਾਰ ਜਾਂਦੇ ਹਨ। ਸੋ ਸਤ ਦੀ ਪੂਜਾ ਤੇ ਸਤ ਸ਼ਬਦ ਦੇ ਸਾਧਨ ਜਾਣਨ ਹਿਤ ਸੰਤ ਈਸ਼ਰ ਸਿੰਘ ਜੀ ਹੀ ਪ੍ਰਮਾਣ ਰੂਪ ਸਨ। ਇਸੇ ਹੀ ਤਰ੍ਹਾਂ ਸੰਤ ਬਾਬਾ ਬਿਸ਼ਨ ਸਿੰਘ ਜੀ ਮਹਾਰਾਜ ਕਾਂਜਲਾ ਵੀ ਆਮ ਤੌਰ ਤੇ ਦਰਸ਼ਨ ਮੇਲੇ ਹਿਤ ਆ ਜਾਂਦੇ ਸਨ। ਸੰਤ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਦਾ ਪੂਰਨ ਸਤਿਕਾਰ ਕਰਦੇ ਸਨ। ਸੰਤ ਬਿਸ਼ਨ ਸਿੰਘ ਜੀ ਮਹਾਰਾਜ ਸਮਝਦੇ ਸਨ ਕਿ ਵੇਲੜ ਤੇ ਫੋਕਾ ਤਮਾਸ਼ਬੀਨ ਸਾਧ ਕਦੇ ਵੀ ਰਾੜੇ ਸਾਹਿਬ ਨਹੀਂ ਰਹਿ ਸਕਦਾ, ਉਹ ਜਾਂ ਤਾਂ ਅਭਿਆਸੀ ਹੋਵੇ ਜਾਂ ਫਿਰ ਉਹ ਕਹੀ ਦੀ ਤਨੋ ਮਨੋ ਸੇਵਾ ਕਰੇ। ਲੰਗਰ ਅੰਦਰ ਸਮਦ੍ਰਿਸ਼ਟੀ ਹੋ ਕੇ ਸੇਵਾ ਕਰਨ ਦਾ ਹੀ ਉੱਤਮ ਦਰਜਾ ਪ੍ਰਾਪਤ ਵੀ ਕਰ ਸਕਦਾ ਹੈ। ਉਹ ਆਪਣੇ ਸਾਥੀਆਂ ਨੂੰ ਕਿਹਾ ਕਰਦੇ ਸਨ ਕਿ ਭਾਈ ਇਸੇ ਡੇਰੇ ਤੋਂ ਬਹੁਤ ਕੁਝ ਸਿੱਖਿਆ ਲਈ ਜਾ ਸਕਦੀ ਹੈ। ਲੰਗਰ ਦਾ ਸਤਿਕਾਰ ਤੇ ਲੰਗਰ ਦੀ ਪਵਿੱਤਰਤਾ, ਫਿਰ ਹੋ ਸਕੇ ਤੇ ਚੰਗੇ ਤੋਂ ਚੰਗਾ ਪ੍ਰਸ਼ਾਦ ਸੰਗਤ ਵਿੱਚ ਵਰਤਾਉਣਾ, ਇਹ ਰੀਤ ਸਵਾਏ ਬਾਬਾ ਕਰਮ ਸਿੰਘ ਜੀ ਹੋਤੀ ਦੇ ਡੇਰਿਆਂ ਤੇ ਹੋਰ ਕਿਸੇ ਜਗ੍ਹਾ ਨਹੀਂ ਹੈ। ਸੰਤ ਅਤਰ ਸਿੰਘ ਜੀ ਮਕਾਨਾਂ ਦੀ ਉਸਾਰੀ, ਸਰੋਵਰਾਂ ਦੀ ਸੇਵਾ ਤੇ ਕਈ ਟੋਕਰੀ ਪਰ ਜ਼ੋਰ ਦਿੰਦੇ ਸਨ। ਤਦ ਸਿਮਰਨ ਸਹਿਤ ਲੰਗਰ ਦੀ ਉਚਿਤਾ ਨੂੰ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਨੇ ਬਹਾਲ ਕੀਤਾ ਸੀ। ਸੋ ਇਹ ਦੋਵੇਂ ਗੁਣ ਇੱਕੋ ਜਗ੍ਹਾ ਸੰਤ ਈਸ਼ਰ ਸਿੰਘ ਜੀ ਨੇ ਕਰ ਦਿੱਤੇ ਸਨ। ਇੱਥੇ ਕੀਰਤਨ, ਸਿਮਰਨ ਤੇ ਟੋਕਰੀ ਦੀ ਸੇਵਾ, ਲੰਗਰ ਦੀ ਸੇਵਾ, ਇੱਕੋ ਜਗ੍ਹਾ ਸਭੋ ਕੁਝ ਹੀ ਇਕੱਠਾ ਹੈ।